ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਮਾਈ ਭਾਈ ਗੁਰੂ ਚਰਨਾਂ ਨਾਲ ਜੁੜਦੇ ਹੋਏ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ, ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਸ਼ਿਵ ਸਲਾਹ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਇਸ ਵੇਲੇ ਆਪ ਜੀ ਸੰਸਾਰਕ ਧੰਦਿਆਂ ਦਾ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਤਸੰਗ ਦੇ ਲਾਭ ਪ੍ਰਾਪਤ ਕਰ ਰਹੇ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਹੁਣੇ ਆਪਾਂ ਸਾਰਿਆਂ ਨੇ ਸ਼ਬਦ ਪੜਿਆ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂਆਂ ਦੇ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਏ। ਵਾਹਿਗੁਰੂ ਜੀ ਨੇ ਆਪਣੇ ਆਪ ਨੂੰ ਸਤਿਗੁਰ ਸਰੂਪ ਚ ਪ੍ਰਗਟ ਕੀਤਾ। ਸਤਿਗੁਰੂ ਦਾ ਨਿਰਾਕਾਰ ਰੂਪ ਵਾਹਿਗੁਰੂ ਹੈ, ਵਾਹਿਗੁਰੂ ਦਾ ਸਰਗੁਣ ਸਰੂਪ ਸਤਿਗੁਰੂ ਹੈ। ਦਸ ਜਾਮੇ ਧਾਰਨ ਕੀਤੇ ਸਤਿਗੁਰੂ ਨੇ ਤੇ ਅੱਜ ਉਹੀ ਗੁਰੂ ਉਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਂਦੇ ਰੂਪ ਵਿੱਚ ਇਸ ਜਲ ਦੇ ਬਲ ਦੇ ਸੰਸਾਰ ਨੂੰ ਰੱਖ ਰਹੀ ਹੈ। ਇਸ ਸਮਰੱਥ ਗੁਰੂ ਨੇ ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਗੁਰੂ ਸ਼ਬਦ ਹੈ, ਬਹੁਤ ਸਾਰੇ ਸਾਡੇ ਅੰਦਰ ਕਈ ਵਾਰ ਭੁਲੇਖੇ ਰਹਿ ਜਾਂਦੇ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਵੀ ਜੋ ਪੂਜਾ ਹੋਈ ਹੈ ਉਹ ਸ਼ਬਦ ਦੀ ਹੋਈ ਹੈ। ਅੱਜ ਵੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਆ ਕਰ ਰਹੇ ਨੇ। ਦੇਖਿਆ ਜਾਵੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਲੇ ਤੀਸਰੇ ਜਾਮੇ ਦੇ ਅੰਦਰ ਸੰਸਾਰ ਨੂੰ ਉਤਾਰ ਰਹੇ ਨੇ ਗੁਰੂ ਅਮਰਦਾਸ ਮਾਂ ਦੇ ਰੂਪ ਵਿੱਚ। ਜੋਤ ਉਹੀ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਆਪਣਾ ਜਿਹੜਾ ਨਾਮ ਹੈ ਉਹ ਗੁਰੂ ਅਮਰਦਾਸ ਰਖਾਇਆ ਹੈ। ਜਦ ਆਪਾਂ ਇਤਿਹਾਸ ਪੜ੍ਹਨੇ ਆ ਕਿ ਬਾਬਾ ਅਮਰਦਾਸ ਜੀ ਮਹਾਰਾਜ 60 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ ਨੇ, ਗੁਰਸਿੱਖੀ ਧਾਰਨ ਕਰਕੇ 12 ਸਾਲ ਦਿਨ ਰਾਤ ਸੇਵਾ ਸਿਮਰਨ ਕੀਤਾ। ਹਰ ਕਸਵੱਟੀ ਤੇ ਪੂਰੇ ਉਤਰੇ, ਉਹ ਗੁਰੂ ਜੋਤ ਆਪ ਜੀ ਦੇ ਅੰਦਰ ਬਿਰਾਜਮਾਨ ਹੋ ਗਏ। ਪਾਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਨਾਂ ਗੁਰੂ ਅਮਰਦਾਸ ਰਖਾ ਲਿਆ। ਹਾਂ, ਬਹੱਤਰ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੁਰਿਆਈ ਮਿਲੀ ਹੈ। ਕੁਝ ਇਤਿਹਾਸਾਂ ਵਿੱਚ ਅੱਡ ਅੱਡ ਜ਼ਿਕਰ ਆਉਂਦਾ ਕਿ 72 ਸਾਲ ਦੀ ਉਮਰ ਵਿੱਚ ਆਏ, ਫਿਰ 12 ਸਾਲ ਗੁਰੂ ਸ਼ਰਨ ਵਿੱਚ ਰਹੇ, ਪਰ ਆਮ ਜਿਹੜੇ ਇਤਿਹਾਸਕਾਰ ਹਨ ਉਹਨਾਂ ਦੀ ਇਹੀ ਵਿਚਾਰ ਹੈ ਕਿ 60 ਸਾਲ ਦੀ ਉਮਰ ਵਿੱਚ ਗੁਰੂ ਸ਼ਰਨ ਵਿੱਚ ਆਏ, 72 ਸਾਲ ਦੀ ਉਮਰ ਵਿੱਚ ਗੁਰਿਆਈ ਆਪ ਜੀ ਨੂੰ ਮਿਲੀ। ਬਹੱਤਰ ਸਾਲ ਦੀ ਉਮਰ ਬਿਰਧ ਅਵਸਥਾ ਹੈ ਸਰੀਰ ਦੀ। ਬੁਢੇਪਾ ਤਾਂ 60 ਸਾਲ ਦੀ ਉਮਰ ਵਿੱਚ ਹੀ ਆ ਜਾਂਦਾ ਹੈ। 85 ਪਾਖਿਸ਼ ਹੈ 60 ਕੇ ਬੁਢੇਪਾ ਆਵੇ, ਇਹ ਉਸ ਵੇਲੇ ਦਾ ਬਚਨ ਹੈ। ਅੱਜ ਦੇ ਨੌਜਵਾਨਾਂ ਨੂੰ ਤਾਂ ਨੌਜਵਾਨੀ ਹੀ ਨਹੀਂ ਆਉਂਦੀ, ਬੁਢੇਪਾ ਹੀ ਆਉਂਦਾ ਸਿੱਧਾ, ਐਸਾ ਅਸਰ ਹੋ ਗਿਆ। ਆਚਾਰ ਵਿਹਾਰ ਵਿੱਚ ਫਰਕ ਪੈ ਗਿਆ। 60 ਸਾਲ ਦੀ ਉਮਰ ਵਿੱਚ ਬੁਢੇਪਾ ਮੰਨਿਆ ਗਿਆ। 72 ਸਾਲ ਦੀ ਉਮਰ ਚ ਗੁਰਿਆਈ ਮਿਲੀ ਹੈ, ਬਿਰਧ ਅਵਸਥਾ ਹੈ। ਉਹ ਗੁਰੂ ਜੋਤ ਉਸੇ ਤਰ੍ਹਾਂ ਇਸ ਸੰਸਾਰ ਤੇ ਬਖਸ਼ਾ ਕਰ ਰਹੀ ਹੈ। ਇਹ ਨਹੀਂ ਕਿ ਗੁਰੂ ਬਿਰਧ ਹੋ ਗਿਆ, ਸਰੀਰ ਦੀ ਉਮਰ ਵਡੇਰੀ ਹੈ, ਸਰੀਰ ਦੀ ਉਮਰ ਸਿਆਣੀ ਹੈ, ਭਾਵ ਬਿਰਧ ਹੈ। ਜੋ ਗੁਰੂ ਹੈ, ਜੋ ਵਿੱਚ ਜੋਤ ਹੈ ਪਰਮੇਸ਼ਰ ਦੀ, ਹੁਣ ਤਾਂ ਕਦੇ ਬੁਢੇਪਾ ਆਉਂਦਾ ਹੀ ਨਹੀਂ। ਉਹ ਤਾਂ ਇੱਕ ਰਸ ਹੈ, ਉਸ ਵੇਲੇ ਦਰਗਾਹੀ ਬਾਣੀ ਪ੍ਰਗਟ ਹੋ ਰਹੀ ਹੈ। ਗੁਰਸਿੱਖ ਰੋਜ਼ ਨਿਤਨੇ ਵਿੱਚ ਪੜ੍ਹਦਾ ਆਨੰਦ ਸਾਹਿਬ ਦੀ ਬਾਣੀ, ਸਤਿਗੁਰ ਦੀ ਸਾਰੀ ਹੀ ਬਾਣੀ ਸਾਨੂੰ ਹਲੂਣਦੀ ਹੈ, ਇੱਕ ਇੱਕ ਬਚਨ ਹਲੂਣਾ ਦਿੰਦਾ। ਆਮ ਦੇਖਿਆ ਜਾਵੇ 70 ਸਾਲ ਦੀ ਉਮਰ ਦਾ ਜਿਹੜਾ ਬੰਦਾ ਹੁੰਦਾ, ਇਹ ਸਮਝਿਆ ਜਾਂਦਾ ਕਿ ਹੁਣ ਬੁਢੇਪਾ ਹੈ, ਬਿਰਧ ਅਵਸਥਾ ਹੈ, ਤੇ सही एक काम नहीं कर सकता, सही सोच नहीं सकता। पर इधर सतगुर सच्चे पातशाह ए शरीर की अवस्था ऐसी और दरगाही बाणी आप जी दे राही जो प्रकट हो रही है, ए शरीर आ मेरा इस जग में आए कै क्या तुद कर्म कमाया, के कर्म कमाया तुद शरीरा जा तू जग में आया। नंसब च पढ़ने ना पढ़ो, कोई वचन पढ़ लो गुरु महाराज का। भाव शरीर बिरद है, शरीर नू बुढ़ेपा है, गुरु नू बुढ़ेपा नहीं। गुरु समर्थ है, गुरु अमर है, गुरु अटल है। उही गुरु नानक साहब महाराज सच्चे पातशाह जी जिसले अठवें सरूप विच प्रगट होए, आप जी ने अपना नाम रखाया साहेब श्री गुरु हरकृष्ण महाराज जी। श्री हरकृष्ण त्याई है जिस जिथे सब दुख जाए। अठवें पातशाह जो तो ही है, जुग तो ही है। शरीर की उम्र छोटी है। धन गुरु हराय शाह महाराज जी ने गुरियाई दिती अठवें पातशाह जी ने, शरीर करके बाल अवस्था है पर समर्थ सतगुरु ने। आप परमेश्वर, आप सतगुरु गुरु नानक साहब सतगुरु ते परमेश्वर नू कदी भी दो ना समझिए। गुर परमेश्वर एको जान, गुर गोविंद गोविंद गुरु है, नानक भेद न पाए। पुरातन जन्म साखी दे अंदर वचन आंदा है, ऐ नानक जी मैं पाप परम परमेश्वर तू गुर परमेश्वर, तेरे ते मेरे विच कोई भेद नहीं। जिस ते तेरी नजर उस ते मेरी नजर, जिस ते तेरा कर्म उस ते मेरा कर्म। गुरु नानक साहब गुरु परमेश्वर होए ने, सब ते वड्डा सतगुरु नानक जिन कल राखी मेरी। हुण फल मिलदा है भावना दा, जिस तरह की कोई भावना लैके आंदा उस तरह उसनों फल मिल जाता है। जे गुरु नानक साहब गुरु अमरदास मां दे रूप विच संसार विच विचरे ने, उही बख्शियां उही रहमतां। जे गुरु नानक साहब अठवें पातशाह दे सरूप विच विचर रहे ने, शरीर करके बाल अवस्था है पर समर्थ ने, पूर्ण ने। हुण जो समर्थ है, पूरा है, सरबग है, समर्थ है, संसारी जिहड़ा मनुख है ना प्यारिओ, इहदी जिहड़ी उडारी है ना इह बुद्धिमंडल तक है, इस तो उपर नहीं उठता। अपनी अकल नाल टोहां लाउंदा है, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਬ੍ਰਹਿਮੰਡਾਂ ਦੇ ਮਾਲਕ ਨਾਰਾਇਣ ਨਿਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰ ਹੈ। ਕਵਨ 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 ਗੁਣ ਕਹੀਐ ਅੰਤ ਨਹੀਂ ਕਿਛੁ ਪਾਰ ਹੈ, ਲਾਖ 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 ਕਈ ਕੋਰ ਹੈ, ਕੋ ਹੈ ਐਸੋ ਵਿਚਾਰ ਹੈ। ਕੋਈ ਹੈ ਸਤਿਗੁਰ ਵਰਗਾ? ਕਹਿੰਦੇ ਵਿਚਾਰ ਕਰਕੇ ਦੇਖ ਲਓ ਪਿਆਰਿਓ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਸਤਿਗੁਰ ਦੀ ਸਲਾਹ ਕਰਕੇ ਦੱਸਦੇ, ਕਹਿੰਦੇ ਆਮ ਕੀ ਸਦਰ ਕਤ ਬਿਟ ਤਾਂ ਆਮ ਲਈ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ। ਕਹਿੰਦੇ ਅੰਬ ਦਾ ਸਵਾਦ ਖੱਟੀ ਇਮਲੀ ਚ ਨਹੀਂ ਕਦੀ ਪ੍ਰਾਪਤ ਹੁੰਦਾ, ਪਿਤਾ ਵਾਲਾ ਪਿਆਰ ਬੱਚੇ ਨੂੰ ਪੜੋਸੀਆਂ ਤੋਂ ਨਹੀਂ ਕਦੀ ਮਿਲਦਾ। ਸਾਗਰ ਕੀ ਨਿਤ ਕਤ ਪਾਈ ਹੈ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਬੁਝਾਈ। ਸਾਗਰ ਦਾ ਜਿਹੜਾ ਖਜ਼ਾਨਾ ਹੈ ਉਹ ਟੋਬਿਆਂ ਛੱਪੜੀਆਂ ਚੋਂ ਨਹੀਂ ਕਦੀ ਮਿਲ ਸਕਦਾ। ਡੱਡੀਆਂ ਮੱਛੀਆਂ ਹੋ ਸਕਦੀਆਂ ਟੋਬਿਆਂ ਵਿੱਚ, ਛੱਪੜਾਂ ਵਿੱਚ ਚਿੱਕੜ ਗਾਰਾ ਹੋ ਸਕਦਾ, ਪਰ ਸਾਗਰ ਦਾ ਖਜ਼ਾਨਾ ਸਾਗਰ ਵਿੱਚੋਂ ਹੀ ਮਿਲਦਾ। ਭਾਈ ਸਾਹਿਬ ਦਾ ਇਸ਼ਾਰਾ ਜਿਹੜਾ ਹੈ ਵੀ ਸਮਰੱਥ ਸਤਿਗੁਰੂ ਇੱਕ ਮਹਾਨ ਸਾਗਰ ਨੇ ਜਿਸਦਾ ਇੱਕ ਇੱਕ ਬਚਨ ਅਮੋਲਕ ਰਤਨ ਹੈ। ਗੁਰ ਸਾਗਰ ਰਤਨੀ ਭਰਪੂਰੇ, ਸਾਗਰ ਕੀ ਨਿਤ ਕਤ ਪਾਈਐ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਕਹਿੰਦੇ ਸੂਰਜ ਦਾ ਮੁਕਾਬਲਾ ਇੱਕ ਦੀਵਾ ਨਹੀਂ ਕਰ ਸਕਦਾ, ਇੰਦਰ ਵਰਖਾ ਸਮਾਨ ਪੁਜਸਨਾ ਕੂਪ ਜਲ। ਜਿਹੜੀ ਕੁਦਰਤ ਦੀ ਬਾਰਿਸ਼ ਹੈ ਇਹਦਾ ਮੁਕਾਬਲਾ ਇੱਕ ਖੂਹ ਜਾਂ ਟਿਊਬਵੈਲ ਨਹੀਂ ਕਰ ਸਕਦਾ। ਨੇ ਕਿੰਨੇ ਚੰਦ ਨੇ, ਅਸੀਂ ਕਹਿੰਦੇ ਹਾਂ ਸੂਰਜ ਚੜ ਗਿਆ, ਅਸੀਂ ਕਹਿੰਦੇ ਸੂਰਜ ਡੁੱਬ ਗਿਆ। ਖੰਡਾਂ ਬ੍ਰਹਿਮੰਡਾਂ ਦੀ ਗਿਣਤੀ ਕੋਈ ਨਹੀਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਅਣਗਿਣਤ ਹਨ। ਭਾਈ ਸਾਹਿਬ ਕਹਿੰਦੇ ਜਿੱਥੇ ਦਿਲ ਕਰਦਾ ਚਲੇ ਜਾਓ ਪਿਆਰਿਓ, ਜਿਹੜੀ ਬਖਸ਼ਿਸ਼ ਸਤਿਗੁਰ ਤੋਂ ਹੋਣੀ ਹੈ ਸਮਰੱਥੋਂ ਹੋਰ ਕਿਤੋਂ ਹੋਣੀ। ਇਸ ਕਰਕੇ ਸਤਿਗੁਰ ਦੀ ਸ਼ਰਨ ਵਿੱਚ ਰਹੋ, ਹੁਕਮੀ ਬੰਦੇ ਬਣੋ। ਇਸ ਮਨੁੱਖ ਦਾ ਕੀਤਾ ਕੁਝ ਨਹੀਂ ਹੋਣਾ, ਮਨੁੱਖ ਦੀ ਜਿਹੜੀ ਸੋਚ ਹੈ ਨਾ ਆਪਣੀ ਬਹੁਤ ਛੋਟੀ ਹੈ। ਜੋ ਹੋ ਰਿਹਾ ਉਹਦੇ ਹੁਕਮ ਵਿੱਚ ਹੈ, ਜੋ ਹੋਇਆ ਜੋ ਹੋ ਰਿਹਾ ਜੋ ਹੋਣਾ ਉਸ ਮਾਲ ਦੇ ਹੁਕਮ ਵਿੱਚ ਹੈ, ਮਨੁੱਖ ਦਾ ਕੀਤਾ ਨਹੀਂ ਕੁਝ ਵੀ ਹੋਣਾ। ਇਹ ਤਾਂ ਐਵੇਂ ਮਾਣ ਦੇ ਵਿੱਚ ਹੰਕਾਰ ਵਿੱਚ ਭੁੱਲਿਆ ਫਿਰਦਾ। ਕਿੱਡੀ ਵੱਡੀ ਇਹਦੀ ਭੁੱਲ ਹੈ, ਇਹ ਸਮਝਦਾ ਹੈ ਕਿ ਪਤਾ ਨਹੀਂ ਮੈਂ ਦੁਨੀਆਂ ਤੇ ਨਾ ਹੋਵਾਂ ਦੁਨੀਆਂ ਨੂੰ ਕਿੰਨਾ ਘਾਟਾ ਪੈ ਜਾਏਗਾ, ਮੈਂ ਹੀ ਦੁਨੀਆਂ ਥੰਮੀ ਹੈ। ਜਿਵੇਂ ਇੱਕ ਛੋਟਾ ਜਿਹਾ ਪੰਛੀ ਉਹਨੂੰ ਟਟੀਰੀ ਕਹਿੰਦੇ ਆ, ਕਈਆਂ ਇਲਾਕਿਆਂ ਵਿੱਚ ਟਟਿਓਲੀ ਵੀ ਕਹਿੰਦੇ ਆ, ਉਹ ਜੋ ਪੰਛੀ ਹੈ ਰਾਤ ਨੂੰ ਉਹ ਟਟੀਰੀ ਪੈਰ ਉੱਪਰ ਨੂੰ ਕਰਕੇ ਸੌਂਦੀ ਹੈ, ਉੱਪਰ ਨੂੰ ਪੈਰ ਕਰਕੇ। ਕਿਸ ਕਰਕੇ? ਵੀ ਜੇ ਕਿਤੇ ਸਮਾਨ ਡਿੱਗ ਪਿਆ ਤੇ ਮੈਂ ਇਹਦੇ ਨਾਲ ਚੱਲ ਲਾਂਗੀ, ਹੁਣ ਕਿਹੜਾ ਸਮਝਾਵੇ ਉਹਨੂੰ? ਉਹ ਸਮਝਦੀ ਹੈ ਕਿ ਮੈਂ ਹੀ ਸਮਾਨ ਥੰਮਿਆ ਹੋਇਆ, ਕਿਸੇ ਨੇ ਕੋੜ ਕਿਰਲੀ ਨੂੰ ਦਾਵਤ ਦੇ ਦਿੱਤੀ। ਆਮ ਕੋੜ ਕਿਰਲੀ ਜਿਹੜੀ ਹੈ ਛੱਤ ਨਾਲ ਚੰਬੜੀ ਹੁੰਦੀ, ਕਿਸੇ ਨੇ ਦਾਵਤ ਤੇ ਬੁਲਾ ਲਿਆ, ਉਹਨੇ ਜਵਾਬ ਦੇ ਦਿੱਤਾ। ਕਹਿਣ ਲੱਗੀ ਤੁਸੀਂ ਮੈਨੂੰ ਬੁਲਾਉਂਦੇ ਹੋ, ਤੁਹਾਨੂੰ ਪਤਾ ਨਹੀਂ ਜੇ ਮੈਂ ਆ ਛੱਤ ਛੱਡ ਦਿੱਤੀ ਆ ਛੱਤ ਡਿੱਗ ਪੈਣੀ ਹੈ, ਵੀ ਮੈਂ ਮੇਰੇ ਕਰਕੇ ਤੇ ਛੱਤ ਖੜੀ ਹੈ, ਨਹੀਂ ਤੇ ਲੈਂਟਰ ਇਹ ਛੱਤ ਡਿੱਗ ਪੈਣੀ ਹੈ, ਮੇਰਾ ਵੇਲ ਨਹੀਂ। ਇਹ ਨਹੀਂ ਪਤਾ ਕਿ ਤੂੰ ਛੱਤ ਨੂੰ ਨਹੀਂ ਸੰਭਾਲਿਆ, ਉਹਨੇ ਤੈਨੂੰ ਸੰਭਾਲਿਆ ਹੋਇਆ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਨਾ, ਇਹ ਉਸ ਮਾਲਕ ਦੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦਾ, ਔਰ ਹੰਕਾਰ ਦੇ ਵਿੱਚ ਅੰਨਾ ਹੋ ਜਾਂਦਾ। ਮਹਾਰੇ ਕਹਿੰਦੇ ਤੂੰ ਨਿਮਰਤਾ ਵਿੱਚ ਆ, ਤੇਰੇ ਹੱਥ ਵਿੱਚ ਕੁਝ ਨਹੀਂ, ਤੇਰਾ ਕੀਤਾ ਕੁਝ ਨਹੀਂ ਆਉਣਾ, ਹੋਣਾ ਉਹ ਹੈ ਜੋ ਪਰਮੇਸ਼ਰ ਦੇ ਹੁਕਮ ਵਿੱਚ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣ, ਜਿਉਂ ਚਾਹੇ ਪਰਮੇਸ਼ਰ ਸਤਿਗੁਰੂ ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇੱਕ ਅੱਖ ਦੇ ਫਲਕਾਰੇ ਵਿੱਚ ਉਹ ਬ੍ਰਹਿਮੰਡਾਂ ਦੀ ਸਾਜਨਾ ਵੀ ਕਰ ਸਕਦਾ, ਖਤਮ ਵੀ ਕਰ ਸਕਦਾ। ਚਾਹੀਦਾ ਕੀ ਹੈ? ਮਰ ਕਹਿੰਦੇ ਜੇ ਠਾਕਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਉਸ ਮਾਲਕ ਨੂੰ ਨਮਸਕਾਰ ਕਰ, ਅਰਦਾਸ ਕਰ, ਉਹ ਬੇਅੰਤ ਹੈ, ਹਰ ਕੀ ਗਤ ਨਹਿ ਕੋ ਜਾਣੈ। ਜੋਗੀ ਜਤੀ ਤਪੀ ਭਜ ਹਾਰੇ ਅਰਬੋ ਲੋਕ ਸਿਆਣੇ। ਕਹਿੰਦੇ ਗੁਰੂ ਪਰਮੇਸ਼ਰ ਦੀ ਗਤ ਨੂੰ ਪਿਆਰੇ ਹੋ ਕੋਈ ਜਾਣ ਨਹੀਂ ਸਕਦਾ। ਵੱਡਿਆਂ ਵੱਡਿਆਂ ਨੇ ਅਖੀਰ ਨਮਸਕਾਰ ਕੀਤੀ ਹੈ, ਅਰਦਾਸ ਕੀਤੀ ਹੈ, ਕਿਉਂਕਿ ਉਹਦੀ ਨਜ਼ਰ ਹੈ ਨਾ, ਜੇ ਤਾਂ ਨਜ਼ਰ ਹੋ ਜਾਵੇ ਉਹਦੀ ਸਿੱਧੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਜੇ ਨਜ਼ਰ ਪੁੱਠੀ ਹੋ ਜਾਵੇ, ਨਜ਼ਰ ਪੁੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਜੋ ਸਤਿਗੁਰੂ ਹੈ ਉਹ ਪਰਮੇਸ਼ਰ ਆਪ ਹੈ। ਸਤਿਗੁਰੂ ਉੱਤੇ ਇਹ ਭਰੋਸਾ ਲਿਆਈਏ। ਸੰਤ ਮਹਾਂਪੁਰਖ ਬਚਨ ਕਰਿਆ ਕਰਦੇ ਪ੍ਰੇਮੀਓ, ਚਾਰ ਕਿਸਮ ਦਾ ਭਰੋਸਾ ਹੁੰਦਾ। ਪਹਿਲਾ ਭਰੋਸਾ ਹੈ ਮੇਰਾ ਗੁਰੂ ਬੜਾ ਵੱਡਾ ਸੰਤ ਹੈ, ਇਹ ਕੱਚਾ ਭਰੋਸਾ ਹੈ। ਦੂਸਰਾ ਭਰੋਸਾ ਮੇਰਾ ਗੁਰੂ ਸਾਰਿਆਂ ਸੰਤਾਂ ਚੋਂ ਵੱਡਾ ਸੰਤ ਹੈ, ਇਹ ਵੀ ਕੱਚਾ ਭਰੋਸਾ। ਤੀਸਰਾ ਭਰੋਸਾ ਹੈ ਕਿ ਮੇਰਾ ਗੁਰੂ ਰੱਬ ਵਰਗਾ ਹੈ। ਪਹਿਲੇ ਦੋਹਾਂ ਤੋਂ ਤਾਂ ਠੀਕ ਹੈ, ਪਰ ਅਜੇ ਇੱਕ ਫਰਕ ਰਹਿ ਗਿਆ। ਐ ਸਮਝਦਾ ਕਿ ਇੱਕ ਤਾਂ ਪਰਮੇਸ਼ਰ ਹੈ, ਇੱਕ ਸਤਿਗੁਰੂ ਹੈ, ਦੋ ਸਮਝਦਾ, ਅਲੱਗ ਅਲੱਗ ਸਮਝਦਾ। ਪਰਮੇਸ਼ਰ ਨੂੰ ਅਲੱਗ ਸਮਝਦਾ, ਗੁਰੂ ਨੂੰ ਅਲੱਗ ਸਮਝਦਾ। ਇਹਨਾਂ ਸਾਰਿਆਂ ਤੋਂ ਜਿਹੜਾ ਸ੍ਰੇਸ਼ਟ ਭਰੋਸਾ ਹੈ ਨਾ, ਉਹ ਇਹ ਹੈ ਕਿ ਆਪ ਹੀ ਵਾਹਿਗੁਰੂ ਜੀ ਸਤਿਗੁਰ ਸਰੂਪ ਚ ਸਾਡੇ ਤੇ ਬਖਸ਼ਿਸ਼ਾਂ ਕਰ ਰਹੇ ਨੇ। ਗੁਰ ਪਰਮੇਸ਼ਰ ਇੱਕ ਹੋ ਜਾ। ਸੋ ਵਾਹਿਗੁਰੂ ਦਾ ਸਰਗੁਣ ਸਰੂਪ ਸਤਿਗੁਰੂ ਹੈ, ਸਤਿਗੁਰੂ ਦਾ ਨਿਰਾਕਾਰ ਰੂਪ ਵਾਹਿਗੁਰੂ ਹੈ। ਸੋ ਉਹਦੀ ਗੱਲ ਨੂੰ ਕੋਈ ਜਾਣ ਨਹੀਂ ਸਕਦਾ, ਚਾਹੇ ਉਹ ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਨੇ, ਚਾਹੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਰੂਪ ਵਿਚ ਨੇ, ਚਾਹੇ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿਚ ਵਿਚਰ ਰਹੇ ਨੇ, ਚਾਹੇ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਵਿਚ ਵਿਚਰ ਰਹੇ ਨੇ, ਚਾਹੇ ਪੰਚਮ ਪਾਤਸ਼ਾਹ, ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਚਾਹੇ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਰੂਪ ਵਿਚ ਵਿਚਰ ਰਹੇ ਹਨ, ਚਾਹੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਰੂਪ ਵਿਚ, ਚਾਹੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਰੂਪ ਵਿਚ, ਚਾਹੇ ਅੱਜ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸੰਸਾਰ ਤੇ ਬਖਸ਼ਾ ਕਰ ਰਹੀ ਹੈ। ਉਹ ਆਪ ਹੀ ਹੈ, ਸਮਰੱਥ ਹੈ ਉਹ। ਆਓ ਸਾਰੇ ਉਸ ਨੂੰ ਨਮਸਕਾਰ ਕਰੀਏ, ਕੋਈ ਵੀ ਰਸਨਾ ਖਾਲੀ ਨਾ ਰਹੇ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿਚ ਬੋਲਣਾ। ਗਤ ਹਰੀ ਦੀ ਕਿਸੇ ਨਾ ਜਾਣੀ, ਜੋਗੀ ਜਤੀ ਹਾਰ ਸਕੇ ਨੇ, ਹਰੀ ਦੀ ਕਿਸੇ ਨਾ ਜਾਣੀ, ਜੋਗੀ ਜਤੀ ਹਾਰ ਸਕੇ ਨੇ,
ਹਰੀ ਕਿਸੇ ਨਾ ਜਾਣੀ, ਜੋਗੀ
ਸਕੀ ਗਤ ਨਹਿ ਕੋ ਜਨ ਯੋਗੀ ਜਤੀ ਤਪੀ ਭਜ ਹਾਰੇ ਅਰਬੋ ਲੋਕ ਸਿਆਨੇ ਛਿਨਮੇ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸ਼ਿਖਨਾਵੇ ਜੈ ਤਾਕੋ ਬੇਵਹਾਰ ਜਿਉ ਮਾਲਕ ਸਤਿਗੁਰੂ ਚਾਹੇ ਇੱਕ ਛਿਨ ਦੇ ਵਿੱਚ ਕੀ ਕਰ ਸਕਦਾ ਛਿਨਮੇ ਰਾਉ ਰੰਗ ਕੋ ਕਰੇ ਰੰਕ ਕਹਿੰਦੇ ਆ ਗਰੀਬ ਨੂੰ ਰਾਓ ਕਹਿੰਦੇ ਆ ਰਾਜੇ ਨੂੰ ਇੱਕ ਛਿਨ ਦੇ ਵਿੱਚ ਉਹ ਗਰੀਬ ਨੂੰ ਕੰਗਾਲ ਨੂੰ ਬਾਦਸ਼ਾਹ ਤੇ ਬਾਦਸ਼ਾਹ ਨੂੰ ਕੰਗਾਲ ਬਣਾ ਸਕਦਾ ਉਹ ਸਮਰੱਥ ਹੈ ਇੱਕ ਵਾਰੀ ਇੱਕ ਰਾਜੇ ਦੇ ਮਨ ਅੰਦਰ ਬਾਰ ਬਾਰ ਇਹ ਖਿਆਲ ਆ ਰਿਹਾ ਕਿ ਰੱਬ ਰਹਿੰਦਾ ਕਿੱਥੇ ਹੈ ਰੱਬ ਕਰਦਾ ਕੀ ਹੈ ਮਨ ਦਾ ਜਿਹੜਾ ਸ਼ੰਕਾ ਸੀ ਉਹ ਦੂਰ ਨਹੀਂ ਹੋ ਰਿਹਾ ਇੱਕ ਪੂਰਨ ਮਹਾਂਪੁਰਸ਼ ਆਏ ਕਹਿਣ ਲੱਗਾ ਮਹਾਂਪੁਰਸ਼ੋ ਮੇਰੇ ਅੰਦਰ ਸ਼ੰਕਾ ਹੈ ਕਿ ਕਹਿੰਦੇ ਕਿ ਰੱਬ ਬਹੁਤ ਵੱਡਾ ਹੈ ਉਹ ਕਿੱਥੇ ਰਹਿੰਦਾ ਉਹ ਕਰਦਾ ਕੀ ਹੈ ਮਹਾਤਮਾ ਕਹਿਣ ਲੱਗੇ ਰਾਜਨ ਇੱਕ ਵੱਡਾ ਲੋਹੇ ਦਾ ਕੜਾਹਾ ਮੰਗਾ ਵੱਡਾ ਬਰਤਨ ਮੰਗਾਇਆ ਕਹਿੰਦੇ ਇਹਨੂੰ ਦੁੱਧ ਨਾ ਭਰਵਾ ਦੇ ਉਹ ਵੱਡਾ ਬਰਤਨ ਜਿਹੜਾ ਸੀ ਦੁੱਧ ਨਾਲ ਭਰਵਾ ਦਿੱਤਾ ਮਹਾਤਮਾ ਕਹਿਣ ਲੱਗੇ ਰਾਜਨ ਐ ਦੱਸ ਇਹਦੇ ਵਿੱਚੋਂ ਇੱਕ ਬੂੰਦ ਕੱਢ ਜਿਹਦੇ ਵਿੱਚ ਘਿਓ ਨਾ ਹੋਵੇ ਬਾਦਸ਼ਾਹ ਰਾਜਾ ਸੋਚਾਂ ਚ ਪੈ ਗਿਆ ਕਹਿਣ ਲੱਗਾ ਮਹਾਤਮਾ ਜੀ ਕਿ ਉਹ ਤਾਂ ਸਾਰੇ ਦੁੱਧ ਚ ਸਮਾਇਆ ਹੋਇਆ ਕਹਿੰਦੇ ਇੱਕ ਬੂੰਦ ਤਾਂ ਕੱਢ ਜਿਹਦੇ ਚ ਘਿਓ ਨਾ ਹੋਵੇ ਸੋਚ ਸੋਚ ਕੇ ਕਹਿੰਦਾ ਜੀ ਇੱਕ ਵੀ ਬੂੰਦ ਮੈਂ ਨਹੀਂ ਕਰ ਸਕਦਾ ਕਿਉਂਕਿ ਸਾਰੇ ਦੁੱਧ ਚ ਘਿਓ ਸਮਾਇਆ ਹੋਇਆ ਮਹਾਤਮਾ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਹੈ ਜਿਵੇਂ ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ ਇਸੇ ਤਰ੍ਹਾਂ ਵਾਹਿਗੁਰੂ ਸਾਰੇ ਪਰਿਪੂਰਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਆਉਂਦਾ ਸਗਲ ਬਨਸਪਤ ਮੈਂ ਬਸੰਤਰ ਸਗਲ ਦੁੱਧ ਮੈਂ ਕੀਆ ਊਚ ਨੀਚ ਮੈਂ ਜੋਰ ਸਮਾਣੀ ਘੱਟ ਘੱਟ ਮਾਧੋ ਜੀਓ ਜਿਵੇਂ ਸਾਰੀ ਬਨਸਪਤੀ ਦੇ ਅੰਦਰ ਅੱਗ ਹੈ ਜਿਵੇਂ ਸਾਰੇ ਦੁੱਧ ਚ ਘਿਓ ਸਮਾਇਆ ਹੋਇਆ ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਸਾਰੇ ਪਰਿਪੂਰਨ ਹੈ ਬਾਦਸ਼ਾਹ ਕਹਿਣ ਲੱਗਾ ਜੀ ਦੂਸਰਾ ਸਵਾਲ ਮੇਰਾ ਵੀ ਰੱਬ ਕਰਦਾ ਕੀ ਹੈ ਕਹਿਣ ਲੱਗੇ ਬਾਦਸ਼ਾਹ ਜੇ ਤੂੰ ਥੱਲੇ ਆ ਜਾਵੇਂ ਅਸੀਂ ਉੱਤੇ ਬੈਠੀਏ ਫਿਰ ਜਵਾਬ ਮਿਲੇਗਾ ਬਾਦਸ਼ਾਹ ਤਖ਼ਤ ਤੋਂ ਉਤਰ ਕੇ ਥੱਲੇ ਆ ਗਿਆ ਮਹਾਤਮਾ ਤਖ਼ਤ ਤੇ ਜਾ ਕੇ ਬੈਠ ਗਏ ਗੱਦੀ ਤੇ ਜਾ ਕੇ ਬੈਠ ਗਏ ਬੋਲੇ ਨਹੀਂ ਬਾਦਸ਼ਾਹ ਕਹਿਣ ਲੱਗਾ ਮਹਾਂਪੁਰਸ਼ੋ ਕੋਈ ਜਵਾਬ ਨਹੀਂ ਆ ਰਿਹਾ ਮਹਾਤਮਾ ਕਹਿੰਦੇ ਬੋਲਣ ਦੀ ਤਾਂ ਲੋੜ ਨਹੀਂ ਜਵਾਬ ਤਾਂ ਦੇ ਦਿੱਤਾ ਤੈਨੂੰ ਅਸੀਂ ਪ੍ਰੈਕਟੀਕਲ ਕਰਕੇ ਦੱਸ ਦਿੱਤਾ ਰਾਜਾ ਕਹਿੰਦਾ ਮੈਨੂੰ ਸਮਝ ਨਹੀਂ ਆਈ ਮਹਾਤਮਾ ਕਹਿੰਦੇ ਦੇਖ ਰਾਜਨ ਹੁਣ ਅਸੀਂ ਥੱਲੇ ਖੜੇ ਸੀ ਤੂੰ ਗੱਦੀ ਤੇ ਬੈਠਾ ਸੀ ਤਖ਼ਤ ਤੇ ਬੈਠਾ ਸੀ ਜਿੰਨੇ ਚਿਰ ਦੇ ਵਿਚ ਤੂੰ ਤਖਤੋਂ ਥੱਲੇ ਆਇਆ ਅਸੀਂ ਉੱਤੇ ਗਏ, ਇਸ ਤੋਂ ਵੀ ਪਹਿਲਾਂ ਉਹ ਬਾਦਸ਼ਾਹ ਨੂੰ ਭਿਖਾਰੀ ਤੇ ਭਿਖਾਰੀ ਨੂੰ ਬਾਦਸ਼ਾਹ ਬਣਾ ਦਿੰਦਾ। ਉਹ ਸਮਰੱਥ ਹੈ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਭਜ ਹਾਰੇ, ਅਰਬੋ ਲੋਕ ਸਿਆਣੇ, ਛਿਨਵੇਂ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾਵੈ, ਜੈ ਤਾਕੋ ਵਿਵਹਾਰੇ। ਖਾਲੀ ਭਰ ਦੇ ਪਰਿਆ ਨੂੰ ਖਾਲੀ ਕਰ ਦੇ, ਦੇ ਹੁਕਮ ਵਿੱਚ ਹੈ, ਜੋ ਚਾਹੇ ਹਰਨ ਪਰਨ ਜਾਕਾ ਨੇਤਰ ਫੋ ਤਿਸ਼ਕਾ ਮੰਤਰ ਨਾ ਜਾਣਾ ਹੋ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਜਿਉ ਚਾਹੇ ਫਲ ਕਹਿੰਦੇ ਆ ਮੂਰਖ ਨੂੰ। ਕਹਿੰਦੇ ਜੇ ਉਹਦੀ ਦ੍ਰਿਸ਼ਟੀ ਹੋ ਜਾਵੇ ਨਾ ਤੇ ਉਹਨੂੰ ਵੀ ਖਲ ਨੂੰ ਵੀ ਮੂਰਖ ਨੂੰ ਵੀ ਪੰਡਿਤ ਬਣਾ ਦਿੰਦਾ। ਸਾਰੇ ਸਿੱਖ ਜਗਤ ਦੇ ਵਿੱਚ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਮਨਾਇਆ। ਭਾਵਨਾ ਹੈ, ਪਿਆਰ ਹੈ, ਜਗ੍ਹਾ ਜਗ੍ਹਾ ਕੀਰਤਨ ਦਰਬਾਰ ਹੋਏ, ਦੀਵਾਨ ਸਜੇ, ਅਖੰਡ ਪਾਠ ਸਾਹਿਬ ਰੱਖੇ ਗਏ, ਭੋਗ ਪਏ, ਸੰਗਤਾਂ ਸੇਵਾ ਸਿਮਰਨ ਚ ਜੁੜੀਆਂ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਦਿੱਲੀ ਨੂੰ ਜਾ ਰਹੇ ਨੇ, ਅੰਬਾਲੇ ਦੇ ਨੇੜੇ ਜੋ ਪੰਜੋਖਰਾ ਸਾਹਿਬ ਪਾਵਨ ਸਥਾਨ, ਆਪ ਜੀ ਇੱਥੇ ਠਹਿਰਦੇ ਨੇ। ਜਿਸ ਵੇਲੇ ਸੰਗਤਾਂ ਨੇ ਸੁਣਿਆ, ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਆ ਰਹੀ ਹੈ, ਕਿਉਂਕਿ ਭਾਵਨਾ ਹੈ ਸੰਗਤ ਦੇ ਅੰਦਰ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋ ਬਿਲਹਾਰੀ ਸਤਿਗੁਰ ਚਾਨਣਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜੋ ਗੁਰਸਿੱਖ ਹੈ ਨਾ, ਉਹਦੇ ਮਨ ਨੂੰ ਹਮੇਸ਼ਾ ਗੁਰੂ ਦਰਸ਼ਨਾਂ ਦੀ ਪਿਆਸ ਹੁੰਦੀ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗਮੀ। ਸੋ ਜਿਵੇਂ ਜਿਵੇਂ ਸੰਗਤਾਂ ਸੁਣਦੀਆਂ ਹਨ, ਇਲਾਕੇ ਤੋਂ ਇਕੱਠੀਆਂ ਹੋ ਕੇ ਗੁਰੂ ਦਰਸ਼ਨਾਂ ਵਾਸਤੇ ਆ ਰਹੀਆਂ ਇੱਥੇ, ਹਰ ਇੱਕ ਦੇ ਅੰਦਰ ਪਿਆਰ ਹੈ, ਭਾਵਨਾ ਹੈ, ਕਿਹੜਾ ਵੇਲਾ ਹੋਵੇ ਸੱਚੇ ਪਾਤਸ਼ਾਹ ਦੇ ਜਾ ਕੇ ਦਰਸ਼ਨ ਕਰੀਏ। ਇੱਕ ਪੰਡਿਤ ਜਿਸ ਦਾ ਨਾਂ ਲਾਲ ਚੰਦ ਸੀ, ਵਿਦਵਾਨ ਬਹੁਤ ਸੀ, ਪਰ ਵਿਦਿਆ ਦਾ ਇਸ ਨੂੰ ਹੰਕਾਰ ਸੀ। ਚਾਹੀਦਾ ਤੇ ਸੀ ਕਿ ਵਿਦਵਾਨ ਹੋ ਕੇ ਨਿਮਰਤਾ ਆਉਂਦੀ, ਪਰ ਮਾਣ ਹੈ, ਹੰਕਾਰ ਹੈ। ਤਾਂ ਉਸਨੇ ਸੰਗਤਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਸੰਗਤਾਂ ਨੇ ਦੱਸਿਆ ਕਿ ਅਸੀਂ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਜਾ ਰਹੇ। ਕਹਿੰਦੇ ਹੈ ਗੁਰੂ ਹਰਕ੍ਰਿਸ਼ਨ, ਏਡਾ ਵੱਡਾ ਨਾਮ, ਹਰ ਵੀ ਕ੍ਰਿਸ਼ਨ ਵੀ। ਕਹਿਣ ਲੱਗਾ ਗੁਰੂ ਸਾਹਿਬ ਦੀ ਉਮਰ ਕਿੰਨੀ ਕੁ ਹੈ? ਸੰਗਤਾਂ ਨੇ, ਪ੍ਰੇਮੀਆਂ ਨੇ ਦੱਸਿਆ ਕਿ ਜੋ ਸਤਿਗੁਰੂ ਹੈ ਉਹ ਸਰੀਰ ਨਹੀਂ, ਸਤਿਗੁਰੂ ਤੇ ਸਮਰੱਥ ਪਰਮੇਸ਼ਰ ਰੂਪ। ਕਹਿ ਲੱਗੇ ਨਹੀਂ, ਉਮਰ ਦੱਸੋ ਕਿੰਨੀ ਹੈ? ਪ੍ਰੇਮੀਆਂ ਨੇ ਦੱਸਿਆ ਕਿ ਸਰੀਰ ਦੀ ਉਮਰ ਜਿਹੜੀ ਹੈ ਉਹ ਤੇ 5-6 ਸਾਲ ਦੇ ਦਰਮਿਆਨ ਹੈ। ਕਹਿਣ ਲੱਗਾ ਦੇਖੋ ਆਹ ਭੋਲੇ ਭਾਲੇ ਲੋਕ, ਇੰਨੀ ਉਮਰ ਤਾਂ, ਇੰਨੀ ਉਮਰ ਵਾਲਾ ਜਿਹੜਾ ਹੁੰਦਾ ਉਹ ਤਾਂ ਬਾਲ ਹੁੰਦਾ, ਇਹ ਗੁਰੂ ਮੰਨਦੇ ਨੇ ਫਿਰ ਏਡਾ ਵੱਡਾ ਨਾਂ? ਕਹਿਣ ਲੱਗਾ ਮੈਂ ਜਾ ਕੇ ਇਸ ਗੱਲ ਦਾ ਨਿਤਾਰਾ ਕਰਾਂਗਾ, ਇਹ ਭੋਲੇ ਲੋਕ ਨੇ ਐਵੇਂ ਮੰਨੀ ਜਾਂਦੇ, ਕਿਉਂਕਿ ਅੰਦਰ ਮਾਣ ਸੀ, ਪਤਾ ਨਹੀਂ ਕਿ ਗੁਰੂ ਤਾਂ ਆਪ ਪਰਮੇਸ਼ਰ ਹੈ, ਗੁਰੂ ਸਰੀਰ ਨੇ। ਇਹ ਪੰਡਿਤ ਲਾਲ ਚੰਦ ਗੁਰੂ ਦਰਬਾਰ ਚ ਚਲਾ ਗਿਆ। ਸੱਚੇ ਪਾਤਸ਼ਾਹ ਸੰਗਤਾਂ ਸ਼ਿਸ਼ੋਭਤ ਨੇ, ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ। ਇਹਨੇ ਮੱਥਾ ਨਹੀਂ ਟੇਕਿਆ ਕਿਉਂਕਿ ਅੰਦਰ ਹੰਕਾਰ ਹੈ ਨਾ, ਉਹ ਮਾਣ ਦਾ ਕਿੱਲਾ ਧੌਣ ਵਿਚ ਠੁਗਿਆ ਹੋਇਆ। ਰਾਜ ਦਾ ਮਾਣ ਹੁੰਦਾ, ਧਨ ਦਾ ਮਾਣ ਹੁੰਦਾ, ਰੂਪ ਦਾ ਮਾਣ ਹੁੰਦਾ, ਜਾਤ ਦਾ ਮਾਣ ਹੁੰਦਾ, ਜੋਬਨ ਦਾ ਮਾਣ ਹੁੰਦਾ, ਵਿਦਿਆ ਦਾ ਮਾਣ ਹੁੰਦਾ। ਇਹ ਮਨੁੱਖ ਨੂੰ ਅੰਨਿਆਂ ਕਰ ਦਿੰਦੇ ਆ। ਹੁਣ ਗੁਰੂ ਮਹਾਰਾਜ ਕਹਿੰਦੇ ਕਦੀ ਵੀ ਮਾਣ ਨਹੀਂ ਕਰਨਾ ਚਾਹੀਦਾ, ਹਰ ਜੀ ਉਹ ਅਹੰਕਾਰ ਨਾ ਪਾਵੇ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਹੰਕਾਰ ਪਾਉਂਦਾ ਨੇ। ਜੇ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ, ਕੋਈ ਗੁਣ ਦਿੱਤਾ ਹੈ, ਦਾਤ ਦਿੱਤੀ ਹੈ, ਜੇ ਰਾਜ ਭਾਗ ਮਿਲ ਗਿਆ ਹੈ ਤਾਂ, ਜੇ ਧਨ ਮਿਲਿਆ ਤਾਂ, ਜੇ ਰੂਪ ਮਿਲਿਆ ਤਾਂ, ਜਾਤ ਮਿਲੀ ਹੈ ਚੰਗੀ ਤਾਂ, ਜੇ ਜੋਬਨ ਮਿਲ ਗਿਆ ਤਾਂ, ਜੇ ਵਿਦਿਆ ਦਾ ਦਾਨ ਵਿਦਿਆ ਦੀ ਦਾਤ ਮਿਲੀ ਤਾਂ, ਜੇ ਹੋਰ ਬੇਅੰਤ ਗੁਣ ਵਾਹਿਗੁਰੂ ਦੇ ਹਨ। ਜਿਸ ਮਾਲਕ ਨੇ ਦਾਤਾਂ ਦਿੱਤੀਆਂ ਨੇ, ਉਹਨਾਂ ਦਾਤਾਂ ਨੂੰ ਪਾ ਕੇ ਉਸ ਮਾਲਕ ਨੂੰ ਯਾਦ ਰੱਖਣਾ ਚਾਹੀਦਾ, ਹੰਕਾਰ ਵਿਚ ਨਹੀਂ ਆਉਣਾ ਚਾਹੀਦਾ, ਡਰ ਕੇ ਰਹੇ ਹਮੇਸ਼ਾ, ਪਾਓ ਤੇ ਭਾਓ ਵਿਚ ਰਹੇ। ਕਿਉਂ ਕਿ ਇਹ ਜਿਹੜਾ ਜੀਵਨ ਬਾਕੀ ਹੈ ਨਾ, ਪਤਾ ਨਹੀਂ ਕਿੱਥੇ ਬਾਜੀ ਲੱਗ ਜਾਵੇ। ਮਹਾਰਾਜ ਤਾਂ ਸਾਨੂੰ ਐਵ ਸਮਝਾਉਂਦੇ ਨੇ,
ਡਰੀਏ ਕਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਡਰੀਏ ਕਰਤਾਰ ਤੋਂ ਮਾਣ ਨਾ ਕਰੀਏ ਪਿਆਰੇ, ਕਰਤਾਰ ਤੋਂ
ਕਿਸੇ ਵੀ ਚੀਜ਼ ਦਾ ਮਾਣ ਨਹੀਂ ਕਰਨਾ ਚਾਹੀਦਾ। ਇਹ ਪੰਡਿਤ ਜਿਹੜਾ ਸੀ, ਵਿਦਵਾਨ ਤਾਂ ਬਹੁਤ ਸੀ ਪਰ ਹੰਕਾਰ ਸੀ, ਸ਼ੀਸ਼ ਨਹੀਂ ਝੁਕਾਇਆ, ਮੱਥਾ ਨਹੀਂ ਟੇਕਿਆ ਇਸਨੇ। ਅੱਠਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਕਿ ਮੈਂ ਸੁਣਿਆ ਤੁਹਾਡਾ ਨਾਂ ਹਰਕ੍ਰਿਸ਼ਨ ਸਾਹਿਬ ਹੈ, ਭਾਵ ਗੁਰੂ ਹਰਕ੍ਰਿਸ਼ਨ ਸਾਹਿਬ ਹੈ। ਭਗਵਾਨ ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ ਨੇ, ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ ਤੇ ਆਪ ਜੀ ਦੇ ਨਾਂ ਨਾਲ ਤਾਂ ਹਰ ਵੀ ਲੱਗਦਾ। ਮੈਂ ਚਾਹੁੰਦਾ ਕਿ ਮੈਂ ਸ਼ਲੋਕ ਪੜ੍ਹਾਂ ਤੇ ਤੁਸੀਂ ਮੈਨੂੰ ਉਹਦੇ ਅਰਥ ਕਰਕੇ ਸੁਣਾ ਦਿਓ। ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ, ਵਿਚਾਰ ਕੀਤੀ ਜੇ ਅਸੀਂ ਅਰਥ ਕਰ ਵੀ ਦਿੱਤੇ ਇਹਦਾ ਸ਼ੰਕਾ ਤਾਂ ਵੀ ਦੂਰ ਨਹੀਂ ਹੋਣਾ। ਇਹਨੇ ਸੋਚਣਾ ਕਿ ਸ਼ਾਇਦ ਇਹਨਾਂ ਦੇ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਵਿਦਵਾਨ ਆਉਂਦੇ ਹੋਣਗੇ, ਇਸ ਸ਼ਲੋਕ ਦੇ ਕਿਤੇ ਉਹਨਾਂ ਅਰਥ ਕੀਤੇ ਹੋਣਗੇ, ਸ਼ਾਇਦ ਇਹਨਾਂ ਨੂੰ ਉਹ ਯਾਦ ਨੇ। ਇਹਦਾ ਸ਼ੰਕਾ ਦੂਰ ਨਹੀਂ ਹੋਏਗਾ। ਅੱਠਵੇਂ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜੇ ਤੁਸੀਂ ਚਾਹੁੰਦੇ ਹੀ ਹੋ ਤਾਂ ਗੀਤਾ ਦੇ ਅਰਥ ਗੁੰਗੇ ਬੋਲੇ ਵੀ ਕਰ ਸਕਦੇ ਆ, ਇੱਥੇ ਗੁੰਗੇ ਬੋਲੇ ਵੀ ਕਰ ਸਕਦੇ। ਕਹਿ ਲੱਗਾ ਗੁੰਗਾ ਬੋਲਾ ਹੀ ਲੈ ਆਉਂਦੇ ਆ, ਅਜੇ ਵੀ ਨਹੀਂ ਸਮਝਿਆ। ਪਤਾ ਲੱਗਾ ਕਿ ਇੱਕ ਸ਼ੱਜੂ ਚੀਵਰ ਜਮਾਂਦਰੂ ਗੁੰਗਾ ਵੀ ਤੇ ਬੋਲਾ ਵੀ ਹੈ। ਇਹ ਉਹਨੂੰ ਲੈ ਆਇਆ, ਜਿਸ ਵੇਲੇ ਲਿਆਇਆ ਮਹਾਰਾਜ ਦੇ ਕੋਲ ਬਿਠਾ ਦਿੱਤਾ। ਕਹਿਣ ਲੱਗਾ ਲਓ ਜੀ, ਮਨ ਵਿਚ ਸੋਚਦਾ ਕਿ ਇਹਨਾਂ ਨੂੰ ਤਾਂ ਅਰਥ ਆਉਂਦੇ ਨਹੀਂ, ਇਹਨਾਂ ਨੇ ਆਪਣੇ ਤੋਂ ਟਾਲਣ ਵਾਸਤੇ ਇਹ ਗੱਲ ਕਹੀ ਹੈ। ਕਦੇ ਗੁੰਗਾ ਬੋਲਾ ਵੀ ਅਰਥ ਕਰ ਸਕਦਾ? ਵੱਡੇ ਵੱਡੇ ਵਿਦਵਾਨ ਜਿੱਥੇ ਜਿਨ੍ਹਾਂ ਨੂੰ ਅਰਥ ਕਰਨੇ ਮੁਸ਼ਕਲ ਨੇ, ਉੱਥੇ ਗੁੰਗਾ ਬੋਲਾ ਕੀ ਕਰੇਗਾ? ਪਰ ਮੈਂ ਅੱਜ ਸੰਗਤਾਂ ਦੇ ਸਾਹਮਣੇ ਸੱਚ ਨਿਤਾਰਨਾ। ਗੁੰਗਾ ਬੋਲਾ ਲਿਆ ਕੇ ਬਿਠਾ ਦਿੱਤਾ, ਕਹਿੰਦਾ ਲਓ ਜੀ ਗੁੰਗੇ ਬੋਲੇ ਤੋਂ ਹੀ ਕਰਾ ਦਿਓ। ਮਾਰ ਕਹਿੰਦੇ, ਪੰਡਿਤ ਜੀ ਸ਼ਲੋਕ ਉਚਾਰਨ ਕਰੋ, ਪੜ੍ਹੋ। ਪੰਡਿਤ ਨੇ ਗੀਤਾ ਦਾ ਸ਼ਲੋਕ ਪੜ੍ਹਿਆ। ਅੱਠਵੇਂ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲ ਜੋ ਛਟੀ ਰੱਖੀ ਸੀ ਛੋਟੀ ਜਿਹੀ, ਸਰੀਰ ਦੀ ਉਮਰ ਦੇ ਹਿਸਾਬ ਨਾਲ ਉਹ ਛਟੀ ਸ਼ੱਜੂ ਦੇ ਸਿਰ ਤੇ ਰੱਖ ਦਿੱਤੀ। ਜਿਸ ਵੇਲੇ ਛਟੀ ਰੱਖੀ, ਤਿੰਨਾਂ ਲੋਕਾਂ ਦੀ ਸੋਝੀ ਸਾਰਾ ਗਿਆਨ ਬਖਸ਼ ਦਿੱਤਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਪਵਨ ਸੋਝਿਆ ਗੁਰ ਭੇਟ ਪਨੀਤਾ। ਤਿੰਨਾਂ ਲੋਕਾਂ ਦੀ ਸੋਝੀ ਹੋ ਜਾਏ, ਫੇਰ ਹੋ ਜੇ ਸਤਿਗੁਰਾਂ ਦੀ ਲੋਕਾਂ ਦੀ ਸੋਝੀ ਹੋ ਜਾਏ, ਫੇਰ ਹੋ ਜੇ ਸਤਿਗੁਰਾਂ ਦੀ ਲੋਕਾਂ ਦੀ ਸੋਝੀ ਹੋ ਜਾਏ, ਫੇਰ ਹੋ ਜੇ ਸਤਿਗੁਰਾਂ ਦੀ ਲੋਕਾਂ
ਸੋਜੀ ਹੋ ਜਾਏ, ਸਤਿਗੁਰਾਂ ਦੀ।
ਸੱਤ ਗੁਰਾਨੀ ਇਹਨਾਂ ਲੋਕਾਂ ਦੀ ਸੋਜੀ ਹੋ ਜਾਵੇ ਸੋਜੀ ਹੋ ਜਾਵੇ ਫਿਰ ਹੋ ਜਾ ਸੱਤ ਗੁਰਾਨੀ
ਫਿਰ ਹੋ ਜਾਣੀ
ਸਮਰੱਥ ਗੁਰੂ ਨੇ ਕਿਰਪਾ ਕੀਤੀ ਛੱਟੀ ਰੱਖ ਦਿੱਤੀ ਸੱਜੂ ਜੀ ਉਹਦੇ ਕਪਾਟ ਖੁੱਲ ਗਏ ਨਜ਼ਰ ਹੈ ਨਾ ਸਤਿਗੁਰ ਦੀ ਨਾਨਕ ਨਦਰੀ ਨਜ਼ਰ ਨਿਹਾਲ ਸਾਰਾ ਗਿਆਨ ਬਖਸ਼ ਦਿੱਤਾ ਗਿਆਨ ਦੇ ਭੰਡਾਰੇ ਖੁੱਲ ਗਏ ਉਹ ਸੱਜੂ ਚੀਵਰ ਬੜੇ ਪਿਆਰ ਦੇ ਨਾਲ ਗੁਰੂ ਹਰਕਿਸ਼ਨ ਮਹਾਰਾਜ ਨੂੰ ਨਮਸਕਾਰ ਕਰਦਾ ਮੱਥਾ ਟੇਕਦਾ ਐਸੇ ਪਿਆਰ ਨਾਲ ਬੋਲਦਾ ਕਿ ਬਹੁਤ ਵੱਡਾ ਵਿਦਵਾਨ ਪੰਡਿਤ ਲਾਲ ਚੰਦ ਨੂੰ ਕਹਿਣ ਲੱਗਾ ਦੇਖੋ ਪੰਡਿਤ ਜੀ ਆ ਜੋ ਸਲੋਕ ਤੁਸੀਂ ਗੀਤਾ ਦਾ ਪੜਿਆ ਹੈ ਇਹ ਤੁਸੀਂ ਸਹੀ ਉਚਾਰਨ ਨਹੀਂ ਕੀਤਾ ਤੁਹਾਡਾ ਜਿਹੜਾ ਉਚਾਰਨ ਹੈ ਉਹ ਸ਼ੁੱਧ ਨਹੀਂ ਕਿ ਸ਼ੁੱਧ ਐਵੋ ਹੈ ਹੈਰਾਨ ਹੋ ਗਿਆ ਪੰਡਿਤ ਫਿਰ ਅਰਥ ਕੀਤੇ ਦੇਖੋ ਸਮਰੱਥ ਸਤਿਗੁਰੂ ਹੈ ਨਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਮਹਾਂਮੂਰਖ ਜਿਹੜੇ ਹਨ ਪਿਆਰੇ ਉਹ ਵੀ ਪੰਡਿਤ ਬਣ ਕੇ ਨਿਕਲਦੇ ਮੂਰਖਾਂ ਨੂੰ ਪੰਡਿਤ ਬਣਾਵੇ ਧੰਨ ਗੁਰੂ ਨਾਨਕ ਜੀ ਜਿਹੜਾ ਮੂਰਖਾਂ ਨੂੰ ਪੰਡਿਤ ਬਣਾਵੇ ਧੰਨ ਗੁਰੂ ਨਾਨਕ ਜੀ ਗੁਰੂ ਨਾਨਕ ਜੀ ਗ੍ਰੰਥ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੇ। ਜੇ ਉਹ ਚਾਹੇ ਪਿਆਰਿਓ, ਜਿਹੜਾ ਰੋਂਦਾ ਹੁੰਦਾ ਉਹਦੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦਿੰਦਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿੰਨੇ ਰੋਂਦੇ ਆ, ਜਿਹਨਾਂ ਦੇ ਦੁੱਖ ਗੁਰੂ ਸਾਹਿਬ ਨੇ ਦੂਰ ਕੀਤੇ, ਝੋਲੀਆਂ ਭਰ ਦਿੱਤੀਆਂ ਉਹਨਾਂ ਦੀਆਂ ਖੁਸ਼ੀਆਂ ਨੂੰ। ਜੇ ਉਹਦੀ ਨਜ਼ਰ ਪੁੱਠੀ ਹੋ ਜਾਵੇ, ਜਿੱਥੇ ਰੋਂਦਿਆਂ ਨੂੰ ਹਸਾਉਂਦਾ ਉੱਥੇ ਹੱਸਦਿਆਂ ਨੂੰ ਰਵਾਉਂਦਾ ਵੀ ਹੈ, ਰਵਾ ਵੀ ਸਕਦਾ ਉਹ। ਵਸਤੋ ਹੋਏ ਹੋਏ ਸੋ ਉਜਰ, ਜਿਹੜੇ ਵਸਦੇ ਨੇ ਨਾ, ਕਹਿੰਦੇ ਇੱਕ ਛਿਨ ਚ ਉਜੜ ਜਾਂਦੇ ਆ। ਉਜੜੇ ਹੋਏ ਜਿਹੜੇ ਹੈ, ਉਜੜ ਹੋਏ ਸੋ ਬਸੈ। ਆ ਸੰਨ 2001 ਦੇ ਵਿੱਚ ਜਿਸ ਵੇਲੇ ਗੁਜਰਾਤ ਚ ਭੂਚਾਲ ਆਏ ਸਨ, ਕੀ ਹਾਲ ਹੋਇਆ, ਜ਼ਿਲ੍ਹਾ ਭੁਜ ਜਿੱਥੇ ਮਹਾਂਪੁਰਸ਼ਾਂ ਵੱਲੋਂ ਉਸ ਵੇਲੇ 1,32,00,000 ਦਾ ਸਮਾਨ ਜਿਹੜਾ ਸੀ ਉਸ ਵੇਲੇ ਵੰਡਿਆ ਗਿਆ ਸੀ, 1,27,00,000 ਦਾ 32 ਪਿੰਡਾਂ ਦੇ ਵਿੱਚ 150 ਸਿੰਘ ਕਰੀਬ ਉੱਥੇ ਗਿਆ ਸੀ, ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਕਿ ਸ਼ਹਿਰਾਂ ਦੇ ਸ਼ਹਿਰ, ਪਿੰਡਾਂ ਦੇ ਪਿੰਡ ਕਿਵੇਂ ਢਹਿ ਕੇ ਢੇਰੀ ਹੋਏ ਪਏ ਸੀ। ਔਰ ਉਹ ਲੋਕ ਦੱਸਦੇ, ਕਿਉਂਕਿ 26 ਜਨਵਰੀ ਦਾ ਦਿਹਾੜਾ ਸੀ, ਉਸ ਦਿਨ ਦਾ ਟਾਈਮ ਸੀ। ਜੇ ਕਿਤੇ ਰਾਤ ਦਾ ਟਾਈਮ ਹੁੰਦਾ ਫਿਰ ਤਾਂ ਪਤਾ ਨੀ ਲੱਖਾਂ ਜਾਨਾਂ ਦਾ ਜ਼ਿਆਦਾ ਹੋਰ ਨੁਕਸਾਨ ਵੀ ਹੁੰਦਾ। ਇਕਦਮ ਭੂਚਾਲ ਆਇਆ, ਸਾਰੀ ਧਰਤੀ ਜਿਹੜੀ ਸੀ ਥੱਲੇ ਉੱਪਰ ਹੋਈ, ਫਿਰ ਐ ਲੱਗੇ ਜਿਵੇਂ ਧਰਤੀ ਪਾਣੀ ਵਾਂਗੂ ਚੱਲਦੀ ਹੈ। ਬਹੁਤ ਸਾਰੇ ਪ੍ਰੇਮੀ ਸਾਨੂੰ ਮਿਲੇ ਉੱਥੇ ਵਿਚਾਰੇ, ਜਿਨ੍ਹਾਂ ਦੇ ਕਈ ਜੀ ਵਿਛੜ ਚੁੱਕੇ ਸੀ। ਕਹਿੰਦੇ ਇੱਥੋਂ ਤੱਕ ਕਿ ਸੀ ਕਿ ਅੰਦਰ ਵਾਲਾ ਅੰਦਰ ਡਿੱਗ ਪਿਆ, ਬਾਹਰ ਵਾਲਾ ਬਾਹਰ ਡਿੱਗ ਪਿਆ, ਇੱਕ ਦੂਜੇ ਨੂੰ ਕੱਢ ਨਹੀਂ ਸੀ ਸਕਦੇ ਬਾਹਰ। ਤਿੰਨ ਤਿੰਨ ਚਾਰ ਚਾਰ ਮੰਜ਼ਲ ਬਿਲਡਿੰਗਾਂ ਜਿਹੜੀਆਂ ਸੀ ਉਹ ਧਰਤੀ ਵਿੱਚ ਧੱਸੀਆਂ ਦੇਖੀਆਂ, ਉੱਥੇ ਥੱਲੇ ਨੂੰ ਗਈਆਂ। ਇਹ ਉਸ ਮਾਲਕ ਦੇ ਹੱਥ ਹੈ। ਕੁਝ ਸੈਕਿੰਡ ਉਹਨਾਂ ਨੂੰ ਇਹ ਨਹੀਂ ਸੀ ਪਹਿਲਾਂ ਪਤਾ ਕਿ ਹੁਣੇ ਆ ਕੀ ਹੋ ਜਾਣਾ। ਦੇਖੋ, ਵਾਹਿਗੁਰੂ ਤੋਂ ਤਾਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ। ਇਹ ਨਹੀਂ ਵੀ ਕਈ ਸਾਲ ਜਾਂ ਕਈ ਘੰਟੇ ਪਹਿਲਾਂ, ਨਹੀਂ, ਕੁਛ ਸੈਕਿੰਡ ਹੱਸਦੇ ਰੱਸਦੇ ਕੀ ਬਣ ਗਿਆ, ਕੁਛ ਹੋਰ ਦਾ ਹੋਰ ਹੀ ਹੋ ਗਿਆ। ਕਹਿੰਦੇ ਉਹ ਮਾਲਕ ਦੇ ਹੱਥ ਹੈ, ਕਿਵੇਂ ਉਜੜਿਆਂ ਨੂੰ ਵਸਾ ਦਿੰਦਾ, ਵਸਦਿਆਂ ਨੂੰ ਕਿਵੇਂ ਉਜਾੜ ਦਿੰਦਾ ਹੈ। ਉਹ ਵਸਦੇ ਉਜਾੜਦੇ ਉਜੜੇ ਵਸਾਉਂਦੇ ਪਿਆਰੇ, ਵਸਦੇ ਉਜਾੜਦੇ ਉਜੜੇ ਵਸਾਉਂਦੇ ਪਿਆਰੇ, ਵਸਦੇ ਉਜਾੜਦੇ ਉਜੜੇ ਵਸਾਉਂਦੇ ਪਿਆਰੇ।
ਵਾਲੇ ਪਿਆਰੇ ਵਸਦੇ ਉਜਾੜਦੇ
ਉਜਰ ਉਜਰ ਹੋਏ ਸੋ ਬਸ ਇੱਥੇ ਮਨੁੱਖ ਕੁਝ ਨਹੀਂ ਕਰ ਸਕਦਾ ਮਨੁੱਖ ਦੇ ਹੱਥ ਕੁਛ ਨਹੀਂ ਉਸ ਮਾਲਕ ਦੇ ਹੱਥ ਹੈ ਪਿਆਰਿਓ ਜਿਸ ਵੇਲੇ ਪਾਕਿਸਤਾਨ ਬਣਿਆ ਵੰਡ ਹੋਈ ਪਾਕਿਸਤਾਨ ਦੀ ਤੁਹਾਡੇ ਵਿੱਚ ਵੀ ਸ਼ਾਇਦ ਬਜ਼ੁਰਗ ਬੈਠੇ ਹੋਣਗੇ ਕੀ ਹੋਇਆ ਸੀ ਉਸ ਵੇਲੇ ਕਿੰਨੇ ਕੁ ਜਿਹੜੇ ਵਸੇ ਹੋਏ ਸੀ ਉੱਜੜ ਗਏ ਕਈ ਉਹ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ ਪਿਆਰਿਓ ਮਾਲਾਮਾਲ ਹੋ ਗਏ ਕਈ ਆਪਣੀਆਂ ਜਾਨਾਂ ਲੈ ਕੇ ਆਏ ਮੁਸ਼ਕਿਲ ਦੇ ਨਾਲ ਤੇ ਹੁਕਮ ਵਿੱਚ ਹੈ ਨਾ ਮਾਰ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆਂ ਕੂਬ ਤੇ ਮੇਰ ਕਰਾਵੇ ਜਲ ਤੇ ਥਲ ਕਰ ਆ ਜਿਹੜਾ ਆਪਣਾ ਦੇਸ਼ ਹੈ ਹਿੰਦੁਸਤਾਨ ਭਾਰਤ ਜਿਹੜੇ ਰਿਸਰਚ ਕਰਦੇ ਨੇ ਸਾਇੰਸਦਾਨ ਦੱਸਦੇ ਨੇ ਕਿ ਇਹ ਸਮੁੰਦਰ ਸੀ ਹਿਮਾਲਿਆ ਜਿਹੜਾ ਹੈ ਪਹਾੜ ਇਹ ਸਮੁੰਦਰ ਦਾ ਕੰਢਾ ਸੀ ਸਿਰਫ ਇਸ ਦੇਸ਼ ਦਾ ਹੀ ਨਹੀਂ ਹੋਰ ਕਈ ਦੇਸ਼ ਕਈ ਨਵੇਂ ਵਸ ਗਏ ਕਈ ਸਮੁੰਦਰ ਚ ਚਲੇ ਗਏ ਇਹ ਤੇ ਖੇਡ ਹੈ ਨਾ ਮਾਲਕ ਦੀ ਜਿੱਥੇ ਚਾਹੇ ਧਰਤੀ ਬਣਾ ਦੇਵੇ ਜਿੱਥੇ ਚਾਹੇ ਸਮੁੰਦਰ ਬਣਾ ਦੇਵੇ ਇਹ ਉਹਦੇ ਹੁਕਮ ਵਿੱਚ ਹੈ ਜਲ ਤੇ ਥਲ ਕਰ ਥਲ ਤੇ ਕੂਆਂ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਕਰਾਵੇ ਜੇ ਉਹਦੀ ਨਿਗਾਹ ਹੋ ਜਾਵੇ ਜਿਹੜਾ ਸੰਸਾਰ ਦੇ ਪੈਰਾਂ ਥੱਲੇ ਰੁਲਦਾ ਉਹਨੂੰ ਦੁਨੀਆਂ ਦੀ ਬਾਦਸ਼ਾਹੀ ਬਖਸ਼ ਦਿੰਦਾ ਉਹਦਾ ਦੁਨੀਆਂ ਤੇ ਹੁਕਮ ਚੱਲਦਾ ਜੇ ਉਹਦੀ ਨਜ਼ਰ ਹੋ ਜਾਵੇ ਪੁੱਠੀ ਨਜ਼ਰ ਪੁੱਠੀ ਜੇਕਰੇ ਸੁਲਤਾਨਾ ਕਹਾ ਕਰਾਇੰਦਾ ਦਰ ਮੰਗਣ ਵੇਖਣਾ ਪਾਇੰਦਾ ਪੁੱਠੀ ਨਜ਼ਰ ਹੋਵੇ ਜੇ ਤੇਰੀ ਪੁੱਠੀ ਨਜ਼ਰ ਨਜ਼ਰ ਹੋਵੇ ਜੇ ਤੇਰੀ ਰਾਜਿਆਂ ਨੂੰ ਪੀਰ ਨਾ ਮਿਲੇ ਪਿਆਰਿਆ
ਰਾਜਾ 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 ਰਾਜ
ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹਦੀ ਨਜ਼ਰ ਹੈ ਜੇ ਸਿੱਧੀ ਨਜ਼ਰ ਹੋ ਜਾਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਪੁੱਠੀ ਹੋ ਜਾਵੇ ਨਜ਼ਰ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਸ਼ਾਹਜਹਾਨ ਬਾਦਸ਼ਾਹ ਇਸਨੇ ਇਕ ਗੁਰਸਿੱਖ ਕੋਲੋਂ ਆਸਾ ਦੀ ਵਾਰ ਦੀ ਬਾਣੀ ਜਾਂ ਪੰਕਤੀਆਂ ਸੁਣੀਆਂ ਨਦਰ ਪੱਠੀ ਜੇਕਰੇ ਸੁਲਤਾਨਾ ਕਹਾ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਏ ਸ਼ੰਕਾ ਕੀਤਾ ਕਹਿਣ ਲੱਗਾ ਮੇਰਾ ਮਨ ਨਹੀਂ ਮੰਨਦਾ ਠੀਕ ਹੈ ਬਾਦਸ਼ਾਹ ਦਾ ਰਾਜ ਖਤਮ ਹੋ ਸਕਦਾ ਉਹਦੇ ਮਿੱਤਰ ਦੋਸਤ ਬਾਦਸ਼ਾਹ ਰਿਸ਼ਤੇਦਾਰ ਬਾਦਸ਼ਾਹ ਅਮੀਰ ਲੋਕ ਉਹਨੂੰ ਮੰਗਿਆ ਵੀ ਪਿਛਿਆ ਨਾ ਮਿਲੇ ਇਹ ਗੱਲ ਕਿਵੇਂ ਹੋ ਸਕਦੀ ਹੈ ਅੱਜ ਉਹਦੇ ਹੀ ਪੁੱਤਰ ਔਰੰਗਜ਼ੇਬ ਨੇ ਉਹਨੂੰ ਆਗਰੇ ਦੀ ਜੇਲ੍ਹ ਚ ਬੰਦ ਕੀਤਾ ਹੋਇਆ ਪੀਣ ਵਾਸਤੇ ਪਾਣੀ ਨਹੀਂ ਪੂਰਾ ਮਿਲਦਾ ਇਹਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਦਿੱਲੀ ਬੇਟਾ ਔਰੰਗਜ਼ੇਬ ਜਿਹੜਾ ਪਾਣੀ ਮੈਨੂੰ ਮਿਲਦਾ ਨਾ ਇਹ ਘੱਟ ਹੈ ਮੇਰਾ ਪਾਣੀ ਥੋੜਾ ਹੋਰ ਵਧਾ ਦੇ ਔਰੰਗਜ਼ੇਬ ਨੇ ਚਿੱਠੀ ਪੜ੍ਹੀ ਕੀ ਜਵਾਬ ਦਿੱਤਾ ਵੀ ਜੇ ਤੇਰੇ ਕੋਲ ਪਾਣੀ ਘੱਟ ਹੈ ਅਸ਼ਾਈ ਵਿਚ ਪਾ ਪਾ ਕੇ ਚਿੱਠੀਆਂ ਕਿਉਂ ਲਿਖਣਾ ਮੈਨੂੰ ਹੁਕਮ ਕਰ ਦਿੱਤਾ ਕਿ ਦੋ ਘੁੱਟ ਪਾਣੀ ਹੋਰ ਘਟਾ ਦੋ ਰੋਜ਼ ਦਾ ਇਹਦਾ ਪਾ ਦੋ ਘੁੱਟ ਪਾਣੀ ਨਹੀਂ ਮਿਲਿਆ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਦੋ ਘੁੱਟ ਪਾਣੀ ਨਹੀਂ ਮੰਗਿਆ ਮਿਲਿਆ ਦੂਸਰੇ ਪਾਸੇ ਜੇ ਮਾਲਕ ਦੀ ਨਜ਼ਰ ਸਿੱਧੀ ਹੋ ਜਾਵੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾ ਰਹੇ ਨੇ ਭਾਈ ਬਾਲਾ ਮਰਦਾਨਾ ਜੀ ਨਾਲ ਨੇ ਅੱਗੇ ਛੋਲਿਆਂ ਦਾ ਖੇਤ ਆ ਜਾਂਦਾ ਇੱਕ ਛੋਟੀ ਉਮਰ ਦਾ ਬੱਚਾ ਜਿਹੜਾ ਗਰੀਬ ਘਰ ਦਾ ਸੀ ਔਰ ਮਜ਼ਦੂਰੀ ਕਰਦਾ ਸੀ ਉਹ ਰਾਖੀ ਕਰ ਰਿਹਾ ਖੇਤ ਦੀ ਰਾਖੀ ਕਰਕੇ ਮਜ਼ਦੂਰੀ ਲੈਂਦਾ ਸੀ ਪੈਸੇ ਲੈਂਦਾ ਸੀ ਜਦ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦੇਖਿਆ ਦੌੜ ਕੇ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਉਸਨੇ। ਮਹਾਰਾਜ ਦੇ ਸਿਰ ਤੇ ਹੱਥ ਰੱਖਿਆ, ਤੈਨੂੰ ਕਰਤਾਰ ਚੇਤਾ। ਸੱਚੇ ਪਾਤਸ਼ਾਹ ਦੇ ਪਿਆਰ ਦੇ ਬੱਜੇ ਉਥੇ ਬੈਠ ਜਾਂਦੇ ਘਾਹ ਤੇ। ਇਹਨੇ ਛੋਲਿਆਂ ਦੀਆਂ ਹੋਲਾਂ ਭੁੰਨੀਆਂ ਸੀ, ਮਹਾਰਾਜ ਅੱਗੇ ਰੱਖੀਆਂ। ਸੱਚੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਵੰਡਦੇ ਨੇ, ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ, ਇਸ ਬੱਚੇ ਨੂੰ, ਆਪ ਵੀ ਛਕਦੇ। ਇਸ ਬੱਚੇ ਦੇ ਮਨ ਵਿਚ ਆਇਆ ਕਿ ਮੈਂ ਘਰੋਂ ਜਾ ਕੇ ਭੋਜਨ ਲਿਆਵਾਂ, ਫੇਰ ਥੱਲੇ ਵਿਛਾਉਣ ਵਾਸਤੇ ਕੁਝ ਕੱਪੜਾ ਲਿਆਵਾਂ। ਮੱਥਾ ਟੇਕ ਕੇ ਤੁਰ ਪਿਆ। ਗੁਰੂ ਨਾਨਕ ਸਾਹਿਬ ਕਹਿੰਦੇ, ਲਾਲ ਬੇਟਾ ਕਿੱਥੇ ਚੱਲਿਆ? ਸੱਚੇ ਪਾਤਸ਼ਾਹ, ਮੈਂ ਘਰ ਵਿਚ ਭੋਜਨ ਲੈਣ ਜਾ ਰਿਹਾ, ਕੁਝ ਛਕਣ ਵਾਸਤੇ, ਆਪ ਜੀ ਦੇ ਛਕਣ ਵਾਸਤੇ, ਕੋਈ ਵਿਛਾਉਣਾ ਕੱਪੜਾ ਲੈਣ ਲੈ ਕੇ ਆਵਾਂਗਾ, ਆਪ ਜੀ ਥੱਲੇ ਬੈਠੇ ਹੋ। ਗੁਰੂ ਨਾਨਕ ਸਾਹਿਬ ਕਹਿੰਦੇ, ਬੇਟਾ ਐ ਸੁਲਤਾਨ ਬੈਠ ਜਾ, ਤੇਰਾ ਪਿਆਰ ਹੀ ਸਾਡਾ ਭੋਜਨ ਹੈ। ਸਾਨੂੰ ਪਿਆਰ ਦੀ ਭੁੱਖ ਹੈ, ਸਾਨੂੰ ਕਿਸੇ ਭੋਜਨ ਦੀ ਭੁੱਖ ਨਹੀਂ। ਗੋਬਿੰਦ ਭਾਉ ਭਗਦਾ ਭੁੱਖਾ। ਆ ਜਿਹੜੇ ਅਸੀਂ ਘਾਹ ਤੇ ਬੈਠੇ ਹਾਂ ਨਾ, ਇਹ ਲੇਖ ਤਲਾਈਆਂ ਨਾਲੋਂ ਸਾਨੂੰ ਚੰਗਾ ਲੱਗਦਾ। ਉੱਥੇ ਮਹਾਰਾਜ ਨੇ ਸੁਲਤਾਨ ਕਹਿ ਕੇ ਬਚਨ ਕੀਤਾ। ਹਨੇਰਾ ਪੈ ਗਿਆ ਕਾਫੀ, ਮਹਾਰਾਜ ਕਹਿੰਦੇ ਜਾ ਰਾਜ ਕਰ। ਜਿਸ ਵੇਲੇ ਬੱਚਾ ਵਾਪਸ ਆਇਆ, ਸ਼ਹਿਰ ਦੇ ਚਾਰੇ ਦਰਵਾਜ਼ੇ ਬੰਦ ਹੋ ਗਏ, ਬਾਹਰਲੇ ਪਾਸੇ ਬੈਠ ਗਿਆ। ਰਾਤ ਨੂੰ ਇਸ ਸ਼ਹਿਰ ਦਾ ਜਿਹੜਾ ਬਾਦਸ਼ਾਹ ਸੀ, ਰਾਜਾ ਸੀ, ਉਹ ਖਤਮ ਹੋ ਗਿਆ। ਉਹਦਾ ਪੁੱਤਰ ਕੋਈ ਨਹੀਂ ਸੀ। ਵਜ਼ੀਰਾਂ ਨੇ ਵਿਚਾਰ ਕੀਤੀ, ਜੇ ਕਿਸੇ ਵਜ਼ੀਰ ਨੇ ਰਾਜ ਸੰਭਾਲ ਲਿਆ, ਈਰਖਾ ਵਸ ਹੋ ਕੇ ਲੜਾਈ ਹੋ ਪਏਗੀ, ਇਹਦੇ ਨਾਲ ਚੰਗਾ ਪਰਮੇਸ਼ਰ ਦੇ ਉੱਤੇ ਡੋਰ ਸੁੱਟੋ ਜਿਹਨੂੰ ਵਾਹਿਗੁਰੂ ਦੇਵੇ। ਫੈਸਲਾ ਇਹ ਕੀਤਾ ਕਿ ਅੰਮ੍ਰਿਤ ਵੇਲੇ ਜਦੋਂ ਸਿੰਘ ਦੁਆਰ ਖੁੱਲੇਗਾ, ਸਭ ਤੋਂ ਪਹਿਲਾਂ ਜਿਹੜਾ ਬਾਹਰੋਂ ਆਏਗਾ ਉਹਨੂੰ ਅਸੀਂ ਬਾਦਸ਼ਾਹ ਮੰਨ ਲਾਂਗੇ। ਜਦ ਸਿੰਘ ਦੁਆਰ ਵੱਡਾ ਦਰਵਾਜ਼ਾ ਖੋਲਿਆ, ਇਹ ਬੱਚਾ ਸਭ ਤੋਂ ਪਹਿਲਾਂ ਆ ਗਿਆ, ਸਿਰ ਝੁਕਾਇਆ, ਪਾਲਕ ਜੀ ਬਿਠਾਇਆ, ਮਹਿਲਾਂ ਵਿੱਚ ਲੈ ਗਏ। ਇੱਕ ਮਜ਼ਦੂਰ ਘਰ ਦਾ ਬੱਚਾ ਸੀ, ਬਾਦਸ਼ਾਹੀ ਮਿਲ ਗਈ ਉਸਨੂੰ, ਸੁਲਤਾਨ ਬਾਦਸ਼ਾਹ ਹੋਇਆ ਬਾਅਦ ਵਿੱਚ। ਇਹ ਨਜ਼ਰ ਹੈ ਉਸ ਮਾਲਕ ਦੀ, ਪੁੱਠੀ ਹੋ ਜਾਵੇ ਪਿਛਿਆ ਵੀ ਮੰਗਿਆ ਨਹੀਂ ਮਿਲਦੀ, ਨਦਰ ਸਿੱਧੀ ਹੋ ਜਾਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਕਹਿੰਦੇ ਜੇ ਚਾਹੇ ਨਾ ਖਲ ਮੂਰਖ, ਜੇ ਉਹਦੀ ਨਦਰ ਸਿੱਧੀ ਹੋ ਜਾਵੇ ਉਹਨੂੰ ਵੀ ਮਹਾ ਵਿਦਵਾਨ ਪੰਡਿਤ ਬਣਾ ਦਿੰਦਾ, ਜੇ ਪੁੱਠੀ ਹੋ ਜਾਵੇ ਪੰਡਿਤ ਤੇ ਮੁਗਦਾਰੀ। ਅੱਜ ਨਜ਼ਰ ਹੋ ਗਈ ਸ਼ਜੂ ਚੀਵਰ ਤੇ ਸਤਿਗੁਰੂ ਦੀ ਰਹਿਮਤ ਹੋ ਗਈ, ਮਹਾਰਾਜ ਨੇ ਗਿਆਨ ਦਾ ਭੰਡਾਰਾ ਬਖਸ਼ ਦਿੱਤਾ। ਏਡੇ ਸੱਜੇ ਢੰਗ ਦੇ ਨਾਲ ਜਿਵੇਂ ਬਹੁਤ ਵੱਡਾ ਵਿਦਵਾਨ ਹੁੰਦਾ, ਬੜੇ ਪਿਆਰ ਨਾਲ ਸਮਝਾਉਂਦਾ ਪੰਡਿਤ ਲਾਲ ਚੰਦ ਨੂੰ, ਪੰਡਿਤ ਜੀ ਆਹ ਜਿਹੜਾ ਸਲੋਕ ਤੁਸੀਂ ਪੜਿਆ ਇਹਦਾ ਸਹੀ ਉਚਾਰਨ ਇਉਂ ਨਹੀਂ, ਇਹਦਾ ਉਚਾਰਨ ਇਸ ਤਰ੍ਹਾਂ ਹੈ, ਆ ਅਰਥ। ਉਸ ਵੇਲੇ ਪੰਡਿਤ ਨੇ ਨਮਸਕਾਰ ਕੀਤੀ, ਖਿਮਾ ਮੰਗੀ। ਉਹ ਜਿਹੜਾ ਹੰਕਾਰ ਸੀ ਨਾ, ਹੰਕਾਰ ਦਾ ਟਿੱਬਾ ਟਹਿ ਗਿਆ, ਨੇਤਰਾਂ ਚ ਜਲ ਆ ਗਿਆ। ਸੱਚੇ ਪਾਤਸ਼ਾਹ ਮੇਰੇ ਤੇ ਤੁਸੀਂ ਕਿਰਪਾ ਕਰੋ। ਸੋ ਉਹ ਮਾਲਕ ਬੇਅੰਤ ਹੈ, ਹੱਥ ਉਸਦੇ ਹੈ, ਉਹ ਸਮਰੱਥ ਗੁਰੂ ਨੇ ਪਿਆਰੇ, ਕਿਉਂਕਿ ਗੁਰੂ ਸਰੀਰ ਨਹੀਂ, ਗੁਰੂ ਸ਼ਬਦ ਹੈ, ਗੁਰੂ ਜੋਤ ਹੈ। ਉਹ ਜੋ ਚਾਹੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੇ। ਬਲਿਹਾਰ ਜਾਈਏ ਉਸ ਤੋਂ, ਸਮਰੱਥ ਤੋਂ, ਜੋ ਸਾਰੇ ਬ੍ਰਹਿਮੰਡਾਂ ਦਾ ਮਾਲਕ ਹੈ। ਤਿਸ ਮੂਰਤ ਬਲਿਹਾਰੀ
ਇਸ ਮੂਰਤ ਬਲਿਹਾਰੀ, 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 ਇਸ ਮੂਰਤ ਬਲਿਹਾਰੀ,
ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਜ ਹਾਰੇ ਅਰਬੋ ਲੋਗ ਛਿਨਮੇ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਿਖਨਾਵੈ ਜੈ ਤਾ ਕੋ ਵਿਵਹਾਰ। ਇਸ ਕਰਕੇ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ, ਅਰਦਾਸ ਕਰਨੀ ਚਾਹੀਦੀ ਹੈ, ਉਸ ਦੇ ਹੁਕਮ ਵਿਚ ਹੋਣਾ ਜੋ ਜੋ ਹੋਇਆ ਜੋ ਹੋ ਰਿਹਾ ਜੋ ਹੋਣਾ ਉਹਦੇ ਹੁਕਮ ਵਿੱਚ ਹੈ। ਆਪਣੇ ਕੋਲ ਹੈ ਅਰਦਾਸ, ਉਹ ਸਮਰੱਥ ਹੈ ਸਤਿਗੁਰ, ਸਭ ਤੇ ਵੱਡਾ ਸਤਿਗੁਰ ਨਾਮ। ਜਿਨਕਰ ਰਾਖੀ। ਜਦੋਂ ਸਭ ਤੋਂ ਵੱਡੇ ਨੇ ਗੁਰੂਆਂ ਦੇ ਗੁਰੂ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ, ਉਹਨਾਂ ਦੀ ਆਪਾਂ ਸ਼ਰਨ ਵਿਚ ਆ ਗਏ, ਫੇਰ ਚਿੰਤਾ ਕਾਹਦੀ, ਫੇਰ ਫਿਕਰ ਕਾਹਦਾ, ਫੇਰ ਸੋਚ ਕਾਹਦੀ। ਸਾਰੀਆਂ ਜਿਹੜੀਆਂ ਸੋਚਾਂ ਨੇ ਨਾ, ਉਹ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ। ਜਪੁ ਜੀ ਸਾਹਿਬ ਦੇ ਅੰਦਰ ਜਿਸ ਵੇਲੇ ਅਸੀਂ ਜਪੁ ਜੀ ਸਾਹਿਬ ਦਾ ਪਾਠ ਕਰਨੇ ਆ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਥੇ ਸੋਚ ਦੇ ਅਰਥ ਸੋਚ ਕੀਤੇ ਆ ਵਿਦਵਾਨਾਂ ਨੇ, ਕਈਆਂ ਵਿਦਵਾਨਾਂ ਨੇ ਸੋਚ ਕੀਤੇ ਆ। ਉਹ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਢੋਲਕੀ ਚਿਮਟਿਆਂ ਦੇ ਨਾਲ ਪੜ੍ਹਦੇ, ਜੋ ਕਰਨੀ ਕਰਤਾਰ, ਸੋਚਾ ਨਾ ਕਰ, ਸੋਚਾ ਨਾ ਕਰ। ਆਮ ਅਰਥ ਹੈ ਵੈਸੇ ਇੱਥੇ ਸੋਚਦੇ ਸੋਚ ਹੈ। ਤੋ ਸਿੱਧੇ ਸਾਧੇ ਉਹਨਾਂ ਨੇ ਇਸ ਤਰ੍ਹਾਂ ਸ਼ਬਦ ਪੜਿਆ ਕਰਨਾ, ਨਾਲ ਪੜੀ ਜਾਣਾ, ਸੋਚਿਆ ਸੋਚਣਾ ਹੋਵੇ, ਸੋਚਿਆ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ, ਸੋਚਾ ਨਾ ਕਰ, ਸੋਚਾ ਨਾ ਕਰ, ਚੁੱਪੈ ਚੁੱਪ ਨਾ ਹੋਵੇ, ਚੁੱਪੈ ਚੁੱਪ ਨਾ ਹੋਵੇ, ਇੱਕ ਇੱਕ ਪੰਕਤੀ ਨਾਲ ਪੜੀ ਜਾਣਾ, ਨਗਰ ਕੀਰਤਨ ਹੋਣਾ, ਪ੍ਰਭਾਤ ਫੇਰੀਆਂ ਹੋਣੀਆਂ। ਚਲੋ ਮੈਂ ਇੱਥੇ ਇਸ ਪੰਕਤੀ ਦੇ ਅਰਥ ਨਹੀਂ ਕਰ ਰਿਹਾ, ਮੈਂ ਉਹਨਾਂ ਦੀ ਜਿਹੜੀ ਧਾਰਨਾ ਉਹ ਪੜ ਰਿਹਾ। ਉਹ ਬਜ਼ੁਰਗ ਪੜਿਆ ਕਰਦੇ ਆਮ ਪਿੰਡਾਂ ਦੇ ਵਿੱਚ, ਸੋਚਾ ਨਾ ਕਰ, ਸੋਚਾ ਨਾ ਕਰ, ਜੋ ਕਰਨੀ ਕਰਤਾਰ, ਸੋਚਾ ਨਾ ਕਰ, ਸੋਚਾ ਨਾ ਕਰ। ਸਾਡੇ ਅੰਦਰ ਜਿਹੜੀ ਹਰ ਵੇਲੇ ਸੋਚ ਚੱਲਦੀ ਹੈ ਨਾ, ਉਹ ਪਰੇਸ਼ਾਨੀਆਂ ਨੂੰ ਜਨਮ ਦਿੰਦੀ ਹੈ, ਬੇਚੈਨੀ ਪੈਦਾ ਕਰਦੀ। ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਅੱਗੇ ਸਰੈਂਡਰ ਕਰ ਦਿੱਤਾ, ਗੁਰੂ ਜਾਣੇ, ਗੁਰੂ ਦਾ ਕੰਮ ਜਾਣੇ, ਬਸ ਫੇਰ ਸੋਚ ਕਾਹਦੀ ਹੈ। ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਅਰਦਾਸ ਹੈ, ਵਸ ਹੈ ਸਮਰੱਥ ਸਤਿਗੁਰੂ ਦੇ। ਕਿਸੇ ਵੀ ਬੰਦੇ ਦਾ, ਚਾਹੇ ਉਹ ਰਾਜਾ ਹੈ ਚਾਹੇ ਗਰੀਬ ਹੈ, ਅਮੀਰ ਹੈ ਗਰੀਬ ਹੈ, ਰਾਜਾ ਹੈ ਭਿਖਾਰੀ ਹੈ, ਕੋਈ ਵੀ, ਉਹਦਾ ਕੀਤਾ ਨਹੀਂ ਹੋਣਾ ਪਿਆਰਿਓ। ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋ। ਕਿਸ ਦਾ ਕੀਤਾ ਹੋਣਾ? ਉਸ ਮਾਲ ਦਾ ਕੀਤਾ ਹੋਣਾ ਜੋ ਹੋਣਾ, ਜੋ ਹੋ ਰਿਹਾ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜਾ ਸਮਾਂ ਹੈ ਉਸ ਮਾਲਕ ਦੀ ਸਿਲਸਿਲਾ ਵਿੱਚ, ਸੇਵਾ ਸਿਮਰ ਦੇ ਵਿੱਚ ਸਾਨੂੰ ਸਤਸੰਗ ਦੀ ਲਾਉਣਾ ਚਾਹੀਦਾ। ਆਪ ਜੀ ਦੂਰੋਂ ਦੂਰੋਂ ਚੱਲ ਕੇ ਆਏ ਹੋ, ਬਰਸਾਤ ਦਾ ਮੌਸਮ ਹੈ, ਇਹਨੂੰ ਆਪਾਂ ਖਰਾਬ ਨਾ ਆਖੀਏ, ਪਿਆਰਾ ਹੀ ਮੌਸਮ ਆਖੀਏ, ਕਿਉਂਕਿ ਜਿਹੜੇ ਵੀ ਮੌਸਮ ਮਾਲਕ ਨੇ, ਪਰਮੇਸ਼ਰ ਨੇ ਬਣਾਏ ਹੈ, ਗਰਮੀ ਹੈ ਤਾਂ ਵੀ ਹੈ, ਜੇ ਗਰਮੀ ਨਾ ਹੋਵੇ, ਗਰਮੀ ਪੈਂਦੀ ਹੈ ਤਾਂ ਹੀ ਬਰਸਾਤਾਂ ਆਉਂਦੀਆਂ ਨੇ, ਇਹ ਉਸਦੇ ਹੁਕਮ ਵਿੱਚ ਹੈ। ਤੁਹਾਡੇ ਅੰਦਰ ਪਿਆਰ ਹੈ, ਗਰਮੀ ਹੁੰਦੀ ਤਾਂ, ਬਰਸਾਤ ਹੁੰਦੀ ਤਾਂ, ਸਰਦੀ ਹੁੰਦੀ ਹੈ ਤਾਂ ਹੈਰਾਨ ਹੋ ਜਾਈਦਾ ਕਿ ਤੁਸੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦੇ ਹੋ। ਕਈ ਵਾਰ ਖਿਆਲ ਆਉਂਦਾ ਵੀ ਅੱਜ ਇਸ ਤਰ੍ਹਾਂ ਦਾ ਮੌਸਮ ਹੈ, ਕਈ ਵਾਰ ਠੰਡ ਬੜੀ ਹੁੰਦੀ ਹੈ ਜਾਂ ਬਰਸਾਤ ਹੈ, ਕਿਵੇਂ ਸੰਗਤ ਆਈ? ਪਰ ਧੰਨ ਸੰਗਤ ਹੈ ਵੀ ਤੁਸੀਂ ਉਸੇ ਤਰ੍ਹਾਂ ਹੀ ਪਿਆਰ ਵਿੱਚ ਜੁੜੇ ਹੋਏ ਹੋ। ਇਹ ਕਿਰਪਾ ਹੈ ਮਾਲਕ ਦੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਮਹਾਂਪੁਰਸ਼ਾਂ ਦੇ ਤੁਸੀਂ ਵਚਨ ਕਮਾ ਰਹੇ ਹੋ ਕਿ ਸਤਸੰਗ ਨਹੀਂ ਛੱਡਣਾ। ਆਪਾਂ ਸਾਰੇ ਰਲ ਮਿਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਸਤਸੰਗ ਦੀਆਂ ਘੜੀਆਂ ਵਿੱਚ ਜੁੜਨੇ ਆ। ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰ। ਆਓ ਹੁਣ ਸਮਾਂ ਹੋ ਗਿਆ, ਹੋਈਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਹਿ ਮੇਰੀ ਮਾਏ, ਸਤਿਗੁਰੂ ਪਾਇਆ, ਸਤਿਗੁਰ ਦਾ ਪਾਇਆ, ਮਨ ਦੀਆਂ ਮਾਦਾਨਾ।
साहिब जी तन है,
तन है, तन है, तन है।